SBS Radio.
ਹਾਜ਼ਰੀਨ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਨਾਗਰਿਕਤਾ ਬਾਰੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਫੈਡਰਲ ਸਰਕਾਰ ਛੇਤੀ ਹੀ ਇਸ 'ਤੇ ਨਿਯਮ ਬਦਲਣ ਲੱਗੀ ਹੈ, ਅਤੇ ਸਾਨੂੰ ਪਤਾ ਹੈ ਕਿ ਜੁਲਾਈ ਦੇ ਮਹੀਨੇ ਤੋਂ ਪਹਿਲਾਂ ਕੋਈ ਨਵੇਂ ਸੋਧ ਪੇਸ਼ ਕੀਤੇ ਜਾਣਗੇ। ਸੋ ਇਸ ਦੇ ਸੰਦਰਭ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਭਾਈਚਾਰੇ ਤੋਂ ਅਸੀਂ ਪੁੱਛੀਏ, ਜੋ ਕਿ ਇੱਥੇ ਆਸਟ੍ਰੇਲੀਆ ਇੱਕ ਅਰਸੇ ਤੋਂ ਇੱਥੇ ਆ ਕੇ ਵਸਿਆ ਹੈ, ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਇਸ ਕੜੀ ਵਿੱਚ ਅੱਜ ਸਾਡੇ ਨਾਲ ਸਨਸ਼ਾਈਨ ਕੋਸਟ ਤੋਂ ਸਾਹਿਲ ਸ਼ਰਮਾ ਜੁੜੇ ਹਨ। ਸਾਹਿਲ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ।
ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਤੁਹਾਡਾ ਤੇ ਤੁਹਾਡੇ ਐਸ ਬੀ ਐਸ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਤੁਹਾਡੇ ਨਾਲ ਕੁਛ ਆਪਣੀਆਂ ਸਾਂਝੀਆਂ ਗੱਲਾਂ ਸ਼ੇਅਰ ਕਰ ਸਕਾਂ, ਇਹਦੇ ਨਾਲ ਕਿ ਹੋਰ ਜਿਹੜੇ ਲੋਕ ਸਾਡੀਆਂ ਗੱਲਾਂ ਸੁਣ ਰਹੇ ਨੇ ਉਹਨਾਂ ਨੂੰ ਕੁਛ ਪਤਾ ਲੱਗੇ ਕਿ ਕਿਵੇਂ ਹੋ ਸਕਦਾ ਤੇ ਕਿਵੇਂ ਅਸੀਂ ਚੱਲ ਸਕਦੇ ਹਾਂ ਇਹਦਾ ਪਰਮਨੈਂਟ ਰੈਜ਼ੀਡੈਂਸੀ ਨਾਲ ਤੇ ਆਪਣੇ ਸਿਟੀਜ਼ਨਸ਼ਿਪ ਨਾਲ।
ਸਹੀ ਜੀ। ਸੋ ਇਹ ਔਕੜਾਂ ਮੁਸ਼ਕਲਾਂ ਦੀ ਗੱਲ ਕਰੀਏ, ਕਿਉਂਕਿ ਤੁਸੀਂ ਜ਼ਿਕਰ ਕੀਤਾ ਸੀ ਟਾਕ ਬੈਕ ਦੌਰਾਨ ਵੀ, ਉਸ ਦਿਨ ਸਮਾਂ ਪੂਰਾ ਨਹੀਂ ਸੀ, ਸੋ ਗੱਲਬਾਤ ਤੁਹਾਡੀ ਪੂਰੀ ਨਹੀਂ ਸੀ ਹੋਈ। ਤੁਹਾਨੂੰ 10 ਸਾਲ ਹੋ ਚੁੱਕੇ ਨੇ ਆਸਟ੍ਰੇਲੀਆ ਆਏ, ਦੱਸੋ ਤੁਹਾਡੇ ਸਫ਼ਰ ਕਿਵੇਂ ਰਿਹਾ ਤੇ ਹੁਣ ਤੀਕਰ ਜਦੋਜਹਿਦ ਕਿੱਥੇ ਤੀਕਰ ਪਹੁੰਚੀ ਹੈ?
ਹਾਂਜੀ ਮਨਪ੍ਰੀਤ ਜੀ, ਜੇ ਅਸੀਂ ਸਫ਼ਰ ਦੀ ਗੱਲ ਕਰੀਏ ਉਹ ਤਾਂ ਜੀ ਇਹੀ ਕਹਿ ਸਕਦੇ ਹਾਂ ਕਿ ਬਰਨਿੰਗ ਟ੍ਰੇਨ ਸੀ ਜੀ। ਚੱਲੀ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਸੀ ਆਪਣੇ ਟਿਕਾਣੇ ਤੋਂ, ਬਟ ਹਾਲ ਦੀ ਘੜੀ ਉਹ ਇਸ ਤਰ੍ਹਾਂ ਕਿ ਪਟਰੀ ਦੇ ਉੱਤੇ ਹੀ ਹੈ, ਬਟ ਬਰਨ ਅੱਗ ਲੱਗੀ ਹੋਈ ਹੈ ਉਹਨੂੰ। ਚੱਕਰ ਅਸੀਂ ਇੱਦਾਂ ਕਹਿ ਸਕਦੇ ਹਾਂ ਕਿ ਜਦੋਂ ਮੈਂ 2008 ਦੇ ਵਿੱਚ ਘਰੋਂ ਆਇਆ ਸੀ ਜੀ, ਉਸ ਟਾਈਮ ਤੇ ਮੈਂ ਆਈ ਥਿੰਕ 22 ਸਾਲ ਦਾ ਸੀ, 21-22 ਸਾਲ ਦਾ, ਤੇ ਸਟੱਡੀ ਪੂਰੀ ਕਰਕੇ ਤੇ ਚਲੋ ਸਟੱਡੀ ਇੱਥੇ ਵੀ ਮੈਂ ਸਟੂਡੈਂਟ ਵੀਜ਼ੇ ਤੇ ਹੀ ਆਇਆ ਸੀ ਜੀ, ਤੇ ਉਸ ਟਾਈਮ ਤੇ ਮੈਂ ਕਮਰਸ਼ੀਅਲ ਕੁੱਕਰੀ ਦੇ ਵਿੱਚ ਐਡਮਿਸ਼ਨ ਲਈ ਸੀ, ਤੇ ਅਸੀਂ ਨਹੀਂ ਏਦਾਂ ਵੀ ਨਹੀਂ ਹੈ ਕਿ ਮੈਂ ਸਟੱਡੀ ਨਹੀਂ ਕੀਤੀ, ਕੰਮ ਕਰਦਾ ਰਿਹਾ, ਕੁਛ ਏਦਾਂ ਦਾ ਵੀ ਨਹੀਂ ਸੀਗਾ। ਅਸੀਂ ਪੂਰਾ 2 ਸਾਲ ਮਨ ਲਗਾ ਕੇ ਸਟੱਡੀ ਕੀਤੀ, ਸਾਰੇ ਅਸੈਸਮੈਂਟਸ ਪੂਰੀਆਂ ਕੀਤੀਆਂ, ਸਰਟੀਫਿਕੇਟਸ ਲਏ ਕੋਲਜ ਤੋਂ, ਤੇ ਉਸ ਤੋਂ ਬਾਅਦ ਜਦੋਂ ਟਾਈਮ ਆਇਆ ਸੀ ਪੀ ਆਰ ਪਾਉਣ ਦਾ, ਉਸ ਟਾਈਮ ਤੇ ਮੈਂ ਲੋਅਰ ਕੋਲ ਗਿਆ ਤੇ ਮੈਂ ਪੀ ਆਰ ਪਾਉਣ ਲਈ ਉਹਨਾਂ ਨੂੰ ਆਪਣੇ ਡਾਕੂਮੈਂਟ ਦਿੱਤੇ, ਉਹ ਕਹਿੰਦੇ ਜੀ ਤੁਹਾਡੀ ਕਮਰਸ਼ੀਅਲ ਕੁੱਕਰੀ ਉਹ ਲਿਸਟ ਤੋਂ ਬਾਹਰ ਹੋ ਗਈ ਆ। ਫਿਰ ਮੈਂ ਕਹਿੰਦੀ ਚਲੋ ਕੀ ਹੁਣ ਮੇਰੇ ਕੋਲ ਕੀ ਆਪਸ਼ਨ ਹੈਗੀ, ਉਹ ਕਹਿੰਦੇ ਤੁਹਾਡੇ ਕੋਲ ਆਪਸ਼ਨ ਇਹੀ ਹੈ ਜੀ, ਤੁਸੀਂ ਜਾਂ ਤਾਂ ਮੈਨੇਜਰ ਦੀ ਥਾਂ ਤੇ ਅਪਲਾਈ ਕਰ ਦਿਓ ਤੇ ਉਹਦੇ ਲਈ ਤੁਹਾਨੂੰ ਬਿਜ਼ਨਸ ਮੈਨੇਜਮੈਂਟ ਕਰਨੀ ਪੈਣੀ ਆ। ਮੈਂ ਕਿਹਾ ਜੀ ਚਲੋ ਠੀਕ ਆ। ਮੈਨੂੰ 4 ਸਾਲ ਹੋ ਗਏ ਸੀ ਉਸ ਟਾਈਮ ਤੇ ਬਾਹਰ ਆਏ ਨੂੰ। ਫਿਰ ਉਸ ਤੋਂ ਬਾਅਦ ਮੈਂ ਐਜ਼ ਅ ਮੈਨੇਜਰ ਮੈਂ 457 ਵੀਜ਼ਾ ਅਪਲਾਈ ਕੀਤਾ, ਤੇ 457 ਵੀਜ਼ਾ ਇਹ ਕਿ ਚਲੋ ਮੇਰਾ ਹਫ਼ਤੇ ਦੇ ਵਿੱਚ ਹੀ ਗ੍ਰਾਂਟ ਹੋ ਗਿਆ ਸੀ, ਤੇ ਮੈਂ 457 ਵੀਜ਼ੇ ਉੱਤੇ ਐਜ਼ ਅ ਮੈਨੇਜਰ ਕੰਮ ਕਰਨਾ ਸ਼ੁਰੂ ਕਰਤਾ ਸੀ ਜੀ। ਉਹ ਮੈਨੇਜਰ ਦੇ ਜੋ ਉਹਨਾਂ ਦਾ ਉਸ ਟਾਈਮ ਤੇ ਰੂਲ ਸੀ ਜੀ, ਜਦੋਂ ਤੁਸੀਂ 457 ਵੀਜ਼ੇ ਉੱਤੇ ਹੋ ਤੇ ਤੁਹਾਨੂੰ 2 ਸਾਲ ਬਾਅਦ ਪੀ ਆਰ ਤੁਸੀਂ ਪਾ ਸਕਦੇ ਹੋ। 457 ਵੀਜ਼ੇ ਉੱਤੇ ਤੁਹਾਨੂੰ ਕੰਮ ਕਰਨਾ ਪੈਣਾ ਪਹਿਲਾਂ 2 ਸਾਲ ਫੁੱਲ ਟਾਈਮ, ਤੇ ਉਹ ਜਦੋਂ ਮੈਂ ਕਰਦਾ ਰਿਹਾ 2 ਸਾਲ ਮੇਰੇ ਉਹ ਪੂਰੇ ਹੋਏ, ਕਹਿ ਲਓ ਮੈਨੂੰ ਟੋਟਲ 6 ਸਾਲ ਹੋ ਗਏ ਸੀ ਆਸਟ੍ਰੇਲੀਆ ਦੇ ਵਿੱਚ ਉਸ ਟਾਈਮ ਤੇ। ਜਦੋਂ ਉਹ ਮੇਰੇ ਪੂਰੇ ਹੋ ਉਸ ਟਾਈਮ ਤੇ ਮੈਂ ਪੀ ਆਰ ਪਾਉਣ ਗਿਆ, ਉਸ ਟਾਈਮ ਤੇ ਜੀ ਇਹਨਾਂ ਨੇ ਰੂਲ ਹੋਰ ਚੇਂਜ ਕਰਤੇ ਜੀ, ਹੁਣ ਕਹਿੰਦੇ ਆਈਲੈਟਸ ਤੋਂ ਤੁਹਾਨੂੰ 6 ਬੈਂਡ ਚਾਹੀਦੇ ਨੇ, ਤੇ ਉਸ ਟਾਈਮ ਤੇ ਮੈਂ ਐਕਚੁਲੀ ਗੋਟ ਐਟ 5 ਇਨ ਈਚ ਮੈਡਿਊਲ, ਉਦੋਂ ਮੇਰੇ ਕੋਲ ਨਹੀਂ ਸੀਗੇ 6 ਬੈਂਡ, ਤੇ ਮੈਂ ਕਿਹਾ ਚਲੋ ਕੋਈ ਬਾਤ ਨਹੀਂ ਮੈਂ 6 ਬੈਂਡ ਠੀਕ ਹੈ ਆਪਾਂ ਇਹਨੇ ਮੈਂ ਕੀਤੇ, ਮੈਂ 3-4 ਵਾਰ ਟਰਾਈ ਕੀਤਾ ਮੇਰੇ 6 ਬੈਂਡ ਨਹੀਂ ਆਏ, ਫਿਰ ਚਲੋ ਉਹਦੇ ਨਾਲ ਥੋੜਾ ਟਾਈਮ ਹੋਰ ਨਿਕਲ ਗਿਆ, 4-5 ਮਹੀਨੇ ਹੋਰ ਨਿਕਲ ਗਏ, ਤੇ ਉਸ ਤੋਂ ਬਾਅਦ ਜਦੋਂ ਮੈਂ 6 ਬੈਂਡ ਲਏ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਪੀ ਆਰ ਪਾਈ ਹੈ, ਤੇ ਹੁਣ ਉਹ ਪੀ ਆਰ ਤੁਹਾਨੂੰ ਮੈਂ ਦੱਸ ਸਕਦਾ ਕਿ ਮੇਰੇ ਹੁਣ 2 ਸਾਲ ਨਿਕਲ ਚੁੱਕੇ ਨੇ।
ਉਹ 2016 ਵਿੱਚ ਪੀ ਆਰ ਪਾਈ ਹੈ ਤੁਸੀਂ ਜੀ?
ਨਹੀਂ ਨਹੀਂ ਨਹੀਂ, ਉਹਦੇ ਵਿੱਚ ਚੱਕਰ ਏਦਾਂ ਹੋ ਗਿਆ ਸੀ ਜੀ, ਚੱਕਰ ਇਹ ਸੀ ਜਿਹੜਾ ਮੇਰਾ ਮੇਨ ਇੰਪਲੋਇਰ ਸੀਗਾ ਉਹ ਐਕਚੁਅਲੀ ਰੈਸਟੋਰੈਂਟ ਬੰਦ ਕਰਕੇ ਨੱਠ ਗਿਆ, ਉਹਦੇ ਵਿੱਚ ਇਹ ਚੱਕਰ ਹੋ ਗਿਆ ਜਦੋਂ ਉਹ ਨੱਠ ਗਿਆ ਤੇ ਹੁਣ ਮੇਰੇ ਕੋਈ ਆਪਸ਼ਨ ਨਹੀਂ ਸੀ, ਮੈਂ ਇੰਪਲੋਇਰ ਨਾਲ ਦੁਬਾਰਾ ਗੱਲ ਕੀਤੀ, ਮੈਂ ਕਿਹਾ ਮੇਰਾ ਇੰਪਲੋਇਰ ਹੈ ਜਿਹੜਾ ਉਹ ਨੱਠ ਗਿਆ ਤੇ ਹੁਣ ਕੀ ਕੀਤਾ ਜਾਏ, ਉਹ ਕਹਿੰਦੇ ਇਹ ਕਿ ਦੁਬਾਰਾ ਹੋਰ ਕਿਤੇ ਫਾਈਲ ਲਾਓ, ਕਿਉਂਕਿ ਉਹ 2 ਸਾਲ ਮੇਰੇ ਨਿਕਲ ਚੁੱਕੇ ਸੀ ਉਦੋਂ ਮੈਂ ਪੀ ਆਰ ਲਾਣੀ, ਜਦੋਂ ਤੁਹਾਨੂੰ ਮੈਂ ਦੱਸਿਆ ਕਿ ਆਈਲੈਟ ਦੇ 6 ਬੈਡ ਆਫ ਕਰਤੇ ਸੀਗੇ। ਫਿਰ ਉਸ ਤੋਂ ਬਾਅਦ ਕਿਉਂਕਿ ਮੇਰੇ ਫਿਰ ਇਹ ਕਿ ਚਲੋ ਮੈਂ ਟਰਾਈ ਕਰਦਾ ਰਿਹਾ ਸੀ ਤੇ ਮੇਰੇ ਆਈਲੈਟ 'ਚ ਬੈਂਡ ਵੀ ਆ ਗਏ ਸੀਗੇ, 6 ਸਾਰਿਆਂ 'ਚੋਂ ਆ ਗਏ ਸੀਗੇ।
ਠੀਕ ਹੈ।
ਫਿਰ ਉਸਦੇ ਨਾਲ ਕਿ ਮੈਂ ਨਵਾਂ ਇੰਪਲੋਇਰ ਲੱਭਿਆ ਤੇ ਫਿਰ ਉਸ ਟਾਈਮ ਤੱਕ ਮੇਰਾ ਟਾਈਮ ਨਿਕਲ ਗਿਆ ਸੀਗਾ, ਤੇ ਮੈਂ ਫਾਈਲ ਲਾਈ ਗਈ 2016 ਦੇ ਐਂਡ ਵਿੱਚ, ਮੀਨਸ ਨਵੰਬਰ ਮਹੀਨੇ ਮੈਂ ਫਾਈਲ ਲਾਈ ਸੀ।
ਠੀਕ ਹੈ।
ਮੈਂ ਜ਼ਿਆਦਾ ਟਾਈਮ ਤਾਂ ਨਹੀਂ ਵੇਸਟ ਹੋਣ ਦਿੱਤਾ ਸੀ, ਜਿਸ ਟਾਈਮ ਤੇ ਮੇਰਾ ਉਹ ਹੋਇਆ ਸੀ ਇੰਪਲੋਇਰ ਮੈਂ ਦੌੜ ਗਿਆ ਸੀ, ਉਸੇ ਟਾਈਮ ਤੇ ਮੈਂ ਆਪਣਾ ਦੂਜੇ ਇੰਪਲੋਇਰ ਤੋਂ ਮੈਂ ਆਰ ਐਸ ਐਮ ਐਸ ਦੀ ਫਾਈਲ ਲਾਈ ਸੀ 187 ਦੀ।
ਠੀਕ ਹੈ ਜੀ।
ਫਿਰ ਜਦੋਂ ਉਹ ਫਾਈਲ ਆਈ ਤੇ ਉਸ ਤੋਂ ਬਾਅਦ ਤੱਕ ਤਾਂ ਹੁਣ ਤੱਕ ਦਾ ਟਾਈਮ ਇਹੀ ਹੈ ਕਿ ਜੀ ਵੇਟਿੰਗ 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 ਵੇਟਿੰਗ, ਤੇ ਉਹਦੇ ਵਿੱਚ ਇਹ ਸੀਗਾ ਕਿ ਮੇਰਾ 457 ਵੀਜ਼ਾ ਸੀਗਾ ਉਹ ਉਸ ਵੇਲੇ ਦਸੰਬਰ ਮਹੀਨੇ ਮੇਰਾ ਐਕਸਪਾਇਰ ਹੋ ਗਿਆ ਸੀ, ਨਵੰਬਰ ਮਹੀਨੇ ਮੈਂ ਫਾਈਲ ਲਾਈ, ਦਸੰਬਰ ਮਹੀਨੇ ਐਕਸਪਾਇਰ ਹੋ ਗਿਆ ਸੀਗਾ। ਉਸ ਤੋਂ ਬਾਅਦ ਤੋਂ ਮੈਂ ਬ੍ਰੀਜ਼ਿੰਗ ਵੀਜ਼ੇ ਤੇ ਹੀ ਹੈ, ਤੇ ਬ੍ਰੀਜ਼ਿੰਗ ਵੀਜ਼ੇ ਦੀ ਕੰਡੀਸ਼ਨ ਹੈ ਕਿ ਸ਼ਾਇਦ ਆਈ ਕਾਂਟ ਟਰੈਵਲ ਐਨੀਵੇਅਰ ਵਿਦ ਮਾਈ ਫੈਮਿਲੀ, ਤੋ ਮੈਨੂੰ ਇੱਥੇ ਸਟੇ ਕਰਨਾ ਪੈਣਾ ਜਦੋਂ ਤੱਕ ਕਿ ਐਨੀਥਿੰਗ ਹੈਪਨ ਇਨ ਟੂ ਦ ਯੂ ਨੋ ਅਫੈਕਟਡ ਵੀਜ਼ਾ। ਤੇ ਬਸ ਇਹੀ ਹੈ ਜੀ, ਉਦੋਂ ਤੱਕ ਦੇ ਹੁਣ ਵੇਟ 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 ਇਹਨਾਂ ਦੇ ਨਵੇਂ ਰੂਲ ਆਈ ਜਾ ਰਹੇ ਆ। ਜਦੋਂ ਆਪਾਂ ਲਾਏ ਸੀ ਉਦੋਂ ਕਹਿ ਰਹੇ ਸੀ ਕਿ ਜੀ 9 ਤੋਂ 10 ਮਹੀਨੇ ਦੇ ਅੰਦਰ ਅੰਦਰ ਡਿਸੀਜ਼ਨ ਆ ਜਾਏਗਾ। 9-10 ਮਹੀਨੇ ਦੇ ਨੇੜੇ ਪਹੁੰਚੇ ਜੀ, 11-12 ਹੋ ਗਏ, 11-12 ਦੇ ਪਹੁੰਚੇ ਜੀ, 15 ਹੋ ਗਏ, ਹੁਣ ਕਰਦੇ ਕਰਾਉਂਦੇ। ਹੁਣ ਵੀ ਮੈਂ ਕੱਲ ਪਰਸੋਂ ਹੀ ਉਹਨਾਂ ਦੀ ਸਾਈਟ ਅਪਡੇਟ ਹੋਈ ਹੈ, ਵੈਬਸਾਈਟ ਹੈ ਇਹਨਾਂ ਦੀ ਹੋਮ ਅਫੇਅਰ ਵਾਲਿਆਂ ਦੀ, ਇਮੀਗ੍ਰੇਸ਼ਨ ਦੀ, ਉਹ ਕਹਿ ਰਹੇ ਆ ਜੀ 21 ਤੋਂ 23 ਮਹੀਨੇ ਹੁਣ ਇਹਨਾਂ ਨੇ ਕਰਤੇ ਆ।
21 ਤੋਂ 23 ਮਹੀਨੇ ਚ ਫਾਈਲਾਂ ਲੱਗ ਰਹੀਆਂ ਨੇ।
ਹਾਂਜੀ ਹਾਂਜੀ
ਸਾਹਿਲ, ਇੱਕ ਪਾਸੇ ਤੇ ਹੋਇਆ ਕਿ ਦੇਖੋ ਲਗਾਤਾਰ ਬਦਲਾਅ ਆ ਰਿਹਾ ਹੈ ਕਾਨੂੰਨਾਂ ਵਿੱਚ, ਕਿਉਂਕਿ ਸਰਕਾਰ ਚਾਹੁੰਦੀ ਹੈ ਕੇਵਲ ਉਹੀ ਲੋਕ ਇੱਥੇ ਰਹਿਣ ਜੋ ਕਿ ਇੱਥੇ ਰਹਿਣ ਦੇ ਲਾਇਕ ਹਨ, ਉਹ ਪੂਰੀ ਪਰਖ ਕਰਨਾ ਚਾਹੁੰਦੇ ਨੇ, ਸ਼ਾਇਦ ਉਸ ਵਿੱਚ ਵੀ ਕੋਈ ਗਲਤ ਗੱਲ ਨਹੀਂ ਹੈ। ਪਰ ਦੂਜੇ ਪਾਸੇ ਜੇ ਤੁਹਾਡੀ ਗੱਲ ਸੁਣਦੇ ਕਿ 2008 ਤੋਂ ਲਗਾਤਾਰ ਇਸ ਕਦਰ ਕਾਨੂੰਨ ਬਦਲਦੇ ਜਾ ਰਹੇ ਹਨ ਕਿ ਤੁਹਾਡੀ ਫਾਈਲ ਲੱਗ ਹੀ ਨਹੀਂ ਪਾ ਰਹੀ, ਇਸ ਤੁਹਾਡੇ ਨਿੱਜੀ ਪੱਧਰ ਤੇ ਕੀ ਅਸਰ ਪੈ ਰਿਹਾ, ਤੁਹਾਡੇ ਪਰਿਵਾਰ ਤੇ ਕੀ ਅਸਰ ਪਿਆ ਹੈ?
ਜੀ ਮੇਰੇ ਹੁਣ ਫੈਮਿਲੀ ਨੂੰ ਇਹੀ ਇਫੈਕਟ ਹੈ ਜੀ। ਪਹਿਲੀ ਗੱਲ ਤਾਂ ਹੁਣ ਮੇਰੀ ਗੁੜੀਆ ਹੋਈ ਸੀ ਜੀ 2014 ਦੇ ਵਿੱਚ, ਠੀਕ ਹੈ ਜੀ, ਇਹ ਹੋਈ ਇੰਡੀਆ ਹੀ ਹੋਈ ਸੀਗੀ ਜੀ। ਮੈਂ ਫਿਰ ਇਹਨੂੰ 6 ਮਹੀਨੇ ਦੀ ਸੀ ਜਦੋਂ ਮੈਂ ਬਾਹਰ ਲੈ ਕੇ ਆਇਆ ਸੀ। ਉਸ ਤੋਂ ਬਾਅਦ ਅਸੀਂ ਬਾਹਰ ਲੈ ਕੇ ਆਏ ਤੇ ਉਸ ਤੋਂ ਬਾਅਦ ਕਿਉਂਕਿ ਐਜ ਏ ਨੋਟ ਪਰਮਨੈਂਟ ਵੀ ਕਾਂਟ ਗੈਟ ਐਨੀ ਬੈਨੀਫਿਟਸ ਫਰੋਮ ਦਾ ਸੈਂਟਰ ਲਿੰਕ। ਹੁਣ ਅਸੀਂ ਜੋ ਵੀ ਖਰਚੇ ਆ ਅਸੀਂ ਆਪਣੇ ਕੋਲੋਂ ਕਰ ਰਹੇ ਹਾਂ। ਮੀਨਸ ਮੇਰੀ ਗੁੜੀਆ ਨੂੰ ਅਸੀਂ ਹੁਣ ਕਿੰਡੀ ਭੇਜਦੇ ਹਾਂ, ਹੁਣ ਕਿੰਡੀ ਦਾ ਰੋਜ਼ ਦਾ ਖਰਚਾ ਜੀ $100 ਹੈ, ਠੀਕ ਹੈ ਜੀ। ਮੈਂ ਹੁਣ 4 ਦਿਨ ਆਪਣੀ ਗੁੜੀਆ ਨੂੰ ਉੱਥੇ ਭੇਜਦਾ, $400 ਹਫ਼ਤੇ ਦਾ ਮੈਨੂੰ ਗੁੜੀਆ ਨੂੰ ਦੇਣਾ ਪੈਂਦਾ। ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਐਕਸਪੈਂਸਿਸ ਹੋਰ ਵੀ ਵੱਧ ਰਹੇ ਨੇ, ਫਿਊਲ ਦੇ ਖਰਚੇ, ਘਰਾਂ ਦੇ ਖਰਚੇ, ਰੈਂਟ, ਰੈਂਟਲ ਪਲੇਸ, ਅਸੀਂ ਕੁਛ ਆਪਣਾ ਨਹੀਂ ਲੈ ਸਕਦੇ ਹਾਲ ਦੀ ਘੜੀ, ਕਿਉਂਕਿ ਹਾਲੇ ਸਾਨੂੰ ਪਤਾ ਹੀ ਨਹੀਂ ਅਸੀਂ ਰਹਿਣਾ ਕਿੱਥੇ ਹੈ। ਅਸੀਂ ਜਗ੍ਹਾ ਨਹੀਂ ਚੇਂਜ ਕਰ ਸਕਦੇ, ਬਿਜ਼ਨਸ ਉੱਥੇ ਹੀ ਆਪਾਂ ਚੱਲ ਰਹੇ ਨੇ ਜੋ ਬਿਜ਼ਨਸ 'ਚ ਹੈ ਹੀ ਹੈ, ਠੀਕ ਹੈ। ਉਹ ਤਾਂ ਮੈਂ ਮੰਨਦਾ ਕਿ ਜਿਹੜੇ ਬਿਜ਼ਨਸ ਸਾਨੂੰ ਸਪੋਂਸਰ ਕੀਤਾ ਹੋਇਆ ਜਾਂ ਅਸੀਂ ਉਹਨਾਂ ਲਈ ਵਧੀਆ ਕੰਮ ਕਰ ਰਹੇ ਹਾਂ, ਉਹ ਡਜ਼ਨਟ ਮੈਟਰ, ਬਿਕੋਜ਼ ਅਸੀਂ ਤਨਖਾਹ ਲੈ ਰਹੇ ਹਾਂ ਅਤੇ ਕੰਮ ਵੀ ਕਰ ਰਹੇ ਹਾਂ। ਬਟ ਉਹਦੇ ਨਾਲ ਇਹ ਹੈ ਕਿ ਸਾਡੇ ਪਾਸ ਇਹੀ ਹੈ ਜੀ ਇਫੈਕਟ, ਇਹੀ ਅਸੀਂ ਕੁਛ ਸੋਚ ਨਹੀਂ ਸਕਦੇ, ਆਪਣੀ ਪਲੈਨਿੰਗ ਨਹੀਂ ਕਰ ਸਕਦੇ। ਜਿਸ ਹਿਸਾਬ ਨਾਲ ਮੈਂ ਤੁਹਾਨੂੰ ਮੈਂ 22 ਸਾਲ ਦਾ ਆਇਆ ਸੀ ਅਤੇ ਹੁਣ ਮੇਰੀ 30-31 ਸਾਲ ਦੀ ਉਮਰ ਹੋ ਗਈ 32 ਸਾਲ ਦੀ, ਅਤੇ ਉਹ ਜਿਹੜੇ ਟਾਈਮ 'ਚ ਬੰਦਾ ਪਲੈਨ ਕਰਕੇ ਅੱਗੇ ਵਧਣਾ ਵੱਧਦਾ ਆ, ਉਸ ਟਾਈਮ ਤੱਕ ਹਾਲੇ ਅਸੀਂ PR ਬਾਰੇ ਹੀ ਸੋਚੀ ਜਾ ਰਹੇ ਹਾਂ ਕਦੋਂ PR ਹੋਵਾਂਗੇ, ਕਦੋਂ ਅਸੀਂ ਅੱਗੇ ਵਧਾਂਗੇ। ਤੇ ਚਲੋ ਅਸੀਂ ਜੇ ਵਧਾਂਗੇ ਤੇ ਅਸੀਂ ਕੁਛ ਕਰਾਂਗੇ ਤੇ ਇਹਨਾਂ ਲਈ ਕੰਟਰੀ ਲਈ ਕਰਾਂਗੇ, ਅਸੀਂ ਜੇ ਆਪਣੇ ਘਰ ਲਈ 50% ਕਰਾਂਗੇ ਤੇ ਕੰਟਰੀ ਲਈ ਵੀ 50% ਕਰਾਂਗੇ। ਉਹ ਇਹ ਤਾਂ ਹੈ ਨਹੀਂ ਪੂਰੇ 100% ਅਸੀਂ ਆਪਣੇ ਲਈ ਸੋਚਦੇ ਪਏ ਹਾਂ, ਤੇ ਸਟੱਡੀ ਵੀ ਕੀਤੀ ਹੈ, ਫੀਸਾਂ ਵੀ ਭਰੀਆਂ, ਕੰਮ ਵੀ ਕੀਤੇ ਤੇ ਟੈਕਸ ਵੀ ਭਰੇ ਆ, ਕੋਈ ਏਦਾਂ ਦਾ ਨਹੀਂ ਹੈਗਾ ਜੀ ਅਸੀਂ ਕੁਛ ਵੀ ਲੁਕੋਇਆ ਹੈ, ਸਭ ਕੁਛ ਕੀਤਾ ਹੈ, ਬਟ ਹਾਲ ਦੀ ਘੜੀ ਸਾਡੇ ਪੱਲੇ ਕੁਛ ਨਹੀਂ ਪਿਆ
ਜੀ। ਹੁਣ ਮਾਲੀ ਸਹਾਇਤਾ ਦੀ ਤੁਸੀਂ ਗੱਲ ਕੀਤੀ ਹੈ, ਭਾਵੇਂ ਅਗਰ ਰੱਬ ਕਰੇ ਤੁਹਾਨੂੰ ਅਗਰ ਮਿਲ ਵੀ ਜਾਂਦੀ ਹੈ ਪਰਮਾਨੈਂਟ ਰੈਜ਼ੀਡੈਂਸੀ, ਉਸ ਤੋਂ ਬਾਅਦ ਵੀ ਹੁਣ ਸਰਕਾਰ ਨੇ ਬਜਟ ਵਿੱਚ ਹੁਣੇ ਐਲਾਨ ਕੀਤਾ ਹੈ ਨਾ ਕਿ 4 ਸਾਲ ਦੀ ਉਡੀਕ ਕਰਨੀ ਪਵੇਗੀ, ਜਿਸ ਤੋਂ ਪਹਿਲਾਂ ਕਿ ਕੋਈ ਤੁਹਾਨੂੰ ਕੋਈ ਪਤਾ ਜਾਂ ਕੁਛ ਸਰਕਾਰੀ ਮਦਦ ਮਿਲ ਸਕੇ। ਖੈਰ ਉਹਨੂੰ ਇੱਕ ਪਾਸੇ ਰੱਖ ਕੇ ਤੁਹਾਡੇ ਵੱਲੋਂ, ਤੁਹਾਡੇ ਤਜਰਬੇ ਤੋਂ ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ? ਦੇਖੋ ਇੱਕ ਪਾਸੇ ਲੋੜ ਤੇ ਹੈ ਕਿ ਜਿਹੜੇ ਪੜ੍ਹੇ ਲਿਖੇ ਲੋਕ ਇੱਥੇ ਕੰਮ ਕਾਜ ਕਰ ਸਕਦੇ ਹੁਣ ਉੱਥੇ ਕੰਮ ਕਰਨ, ਕਿਉਂਕਿ ਏਜਿੰਗ ਸੋਸਾਇਟੀ ਹੈ, ਉਹਨਾਂ ਨੂੰ ਯੰਗਸਟਰਸ ਦੀ ਲੋੜ ਹੈ। ਦੂਜੇ ਪਾਸੇ ਇਹ ਵੀ ਚਾਹੁੰਦੇ ਹਨ ਕਿ ਸਹੀ ਲੋਕ ਆਉਣ। ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਇਹ ਤੇਜ਼ ਪ੍ਰੋਸੈਸ ਹੋ ਜਾਵੇ?
ਹਾਂਜੀ ਦੇਖੋ ਮਨਪ੍ਰੀਤ ਜੀ, ਐਕਚੁਲੀ ਲਾਸਟ ਵੀਕ ਮੇਬੀ ਅਸੀਂ ਜਦੋਂ ਗੱਲ ਕਰ ਰਹੇ ਸੀਗੇ ਉਸ ਟਾਈਮ ਤੇ ਟਾਈਮ ਵਿੱਚ ਨਾ, ਟਾਈਮ ਦਾ ਵਾਧਾ ਨਾ ਹੋਣ ਕਰਕੇ ਅਸੀਂ ਛੇਤੀ ਛੇਤੀ ਗੱਲ ਮੁਕਾਤੀ ਸੀ ਤੇ ਮੈਂ ਵੀ ਬੜੀ ਥੋੜੀ ਜਲਦੀ ਜਲਦੀ ਚ ਜਵਾਬ ਦਿੱਤੇ ਸੀ। ਉਸ ਟਾਈਮ ਤੇ ਇੱਕ ਆਪਣੇ ਸਰੋਤਾ ਮਿਸਟਰ ਅਰੁਣ ਜੀ ਨੇ ਤੁਹਾਡੇ ਨਾਲ ਕੁਛ ਗੱਲਬਾਤ ਕੀਤੀ ਸੀ ਤੇ ਉਹਨਾਂ ਦੇ ਕੁਛ ਆਪਣੇ ਆਨਸਰ ਸੀਗੇ, ਮੇਬੀ ਉਹ ਜੋ ਉਹ ਉਹਨਾਂ ਦੀ ਥਿੰਕਿੰਗ ਸੀ ਉਹਨਾਂ ਨੇ ਸਭ ਦੇ ਸਾਹਮਣੇ ਰੱਖੀ। ਉਹ ਕਹਿ ਰਹੇ ਸੀਗੇ ਜੀ ਅਸੀਂ ਆਪ ਖੁਦ ਮਾੜੇ ਹੈ ਤੇ ਸਾਨੂੰ ਇਹ ਕੰਟਰੀ ਕਿਉਂ ਰੱਖੇਗੀ ਫਲਾਨਾ ਢਮਕਾਨਾ। ਬਟ ਏਦਾਂ ਨੀ ਹੁੰਦਾ, ਸਾਰੇ ਮਾੜੇ ਨੀ ਹੁੰਦੇ, ਚੰਗੇ ਵੀ ਹੁੰਦੇ ਆ, ਬਟ ਠੀਕ ਹੈ ਕੁਛ ਜਿਹੜੇ ਮਾੜੇ ਹੈ ਉਹ ਮਾੜੇ ਹੈ, ਬਟ ਗੌਰਮੈਂਟ ਨੂੰ ਕੀ ਚਾਹੀਦਾ ਹੈ ਕਰਨਾ, ਮੇਰਾ ਜੋ ਸੁਝਾਅ ਹੈ। ਹੁਣ ਦੇਖੋ ਜੀ ਪਿਛਲੇ ਸਾਲ ਗੌਰਮੈਂਟ ਨੇ ਜਦੋਂ ਰੂਲ ਚੇਂਜ ਕੀਤੇ ਉਸ ਟਾਈਮ ਤੇ ਕੀ ਹੋਇਆ, ਜੇ ਇੱਥੇ 80% ਲੋਕਾਂ ਨੇ ਫਾਈਲ ਅਪਲਾਈ ਕਰਤੀ, ਠੀਕ ਹੈ ਜੀ, ਉਹਦੇ ਵਿੱਚ ਕੀ ਸੀ 70% ਲੋਕਾਂ ਕੋਲ ਮੇਬੀ ਡਾਕੂਮੈਂਟਸ ਨਹੀਂ ਪੂਰੇ ਸੀਗੇ। ਉਹਨਾਂ ਨੇ ਕੀ ਕੀਤਾ, ਆਪਣੇ ਫਾਈਲ ਸਬਮਿਟ ਕਰਤੀ ਤੇ ਉਹ ਵੇਟ ਕਰਨ ਲੱਗ ਪਏ। ਉਹ ਵੇਟਿੰਗ ਪੀਰੀਅਡ ਦੇ ਵਿੱਚ ਉਹਨਾਂ ਨੇ ਆਪਣੇ ਹੋਰ ਡਾਕੂਮੈਂਟਸ ਇਕੱਠੇ ਕੀਤੇ, ਕਈਆਂ ਕੋਲ ਇਕੱਠੇ ਹੋ ਗਏ, ਕਈਆਂ ਕੋਲ ਨਹੀਂ ਇਕੱਠੇ ਹੋ ਰਹੇ, ਕਿਉਂਕਿ ਇੱਕ ਮੇਨ ਜਿਹੜਾ ਡਾਕੂਮੈਂਟ ਆ ਉਹ ਆਇਲਸ ਆ ਜੀ, ਠੀਕ ਹੈ ਜੀ, ਤੇ ਆਇਲਸ ਇਹਨਾਂ ਨੇ ਸ਼ਾਇਦ PTE ਵੀ ਨਾਲ ਅਟੈਚਮੈਂਟ ਕਰਤੀ ਸੀ ਕਿ ਚਲੋ ਜਿਹਨਾਂ ਕੋਲ ਆਇਲਸ ਨਹੀਂ ਲੈ ਹੋ ਰਹੇ ਉਹ PTE ਵੀ ਕਰ ਸਕਦਾ ਆ। ਬਟ ਫਿਰ ਵੀ ਦਿੱਕਤ ਉੱਥੇ ਹੀ ਆ ਰਹੀ ਹੈ ਜੀ, ਕਿਉਂਕਿ ਕੁਛ ਬੰਦੇ ਹੈ ਜਿਹਨਾਂ ਕੋਲ ਨਹੀਂ ਹੋ ਪਾ ਰਹੀ ਹੈ, ਉਹ ਜਦੋਂ ਤੱਕ ਨਹੀਂ ਹੋ ਪਾ ਰਹੀ ਹੈ ਉਦੋਂ ਤੱਕ ਉਹ ਐਲੀਜੀਬਲ ਹੈ ਹੀ ਨਹੀਂ ਗੇ ਜੀ ਕੁਛ ਵੀ ਹੈ PR ਅਪਲਾਈ ਕਰਨ ਦੇ ਜਾਂ CTN ਅਪਲਾਈ ਕਰਨ ਦੇ, ਠੀਕ ਹੈ ਜੀ। ਉਹਦੇ ਵਿੱਚ ਕੀ ਅਸਰ ਪੈ ਰਿਹਾ, ਉਹਦੇ ਵਿੱਚ ਜਦੋਂ 80% ਲੋਕਾਂ ਨੇ ਆਪਣੀ ਫਾਈਲ ਅਪਲਾਈ ਕਰਤੀ ਹੈ ਉਹਦੇ ਵਿੱਚੋਂ 70% ਲੋਕਾਂ ਕੋਲ ਡਾਕੂਮੈਂਟ ਰਿਕੁਆਇਰ ਨਹੀਂ ਹੈਗੇ ਪੂਰੇ, ਤੇ ਜਦੋਂ ਉਹਨਾਂ ਦੀ ਫਾਈਲ ਓਪਨ ਹੁੰਦੀ ਹੈ ਜਦੋਂ ਉਹਨਾਂ ਕੋਈ ਵੀ ਰਿਕੁਆਇਰਮੈਂਟ ਪੁੱਛੀ ਜਾਂਦੀ ਹਾਂਜੀ ਇਹ ਵਾਲਾ ਡਾਕੂਮੈਂਟ ਸਬਮਿਟ ਕਰੋ, ਬਟ ਉਹ ਨਹੀਂ ਕਰ ਸਕਦੇ, ਉਹਦੇ ਵਿੱਚ ਕੀ ਹੈ ਕਿ ਜਿਹੜੇ ਹੋਰ ਵਿਚਾਰੇ 10% ਲੋਕ ਹੈ ਜਿਹਨਾਂ ਕੋਲ ਡਾਕੂਮੈਂਟਸ ਹੈ ਟੋਟਲ ਪੂਰੇ ਸਬਮਿਟ ਕੀਤੇ ਹੋਏ ਆ, ਉਹਨਾਂ ਦਾ ਟਾਈਮ ਵੇਸਟ ਹੋ ਰਿਹਾ। ਹੁਣ ਤੁਸੀਂ ਮੇਰੀ ਗੱਲ ਸੁਣੋਗੇ ਕਿਉਂਕਿ ਮੈਂ ਸਾਰੇ ਡਾਕੂਮੈਂਟ ਦੋ ਸਾਲ ਪਹਿਲਾਂ ਹੀ ਸਾਰੇ ਕੁਛ ਜਮਾ ਕਰਾਤਾ ਸੀਗਾ, ਹੁਣ ਮੇਰੀ ਆਇਲਸ ਵੀ ਐਕਸਪਾਇਰ ਹੋਣ ਤੇ ਆ ਗਈ। ਮੈਂ ਸਾਰੇ ਡਾਕੂਮੈਂਟ ਬਾਰ ਬਾਰ ਅਪਡੇਟ ਕਰ ਰਿਹਾ, ਹਰ 6 ਮਹੀਨੇ ਬਾਅਦ ਮੈਂ ਸਭ ਕੁਛ ਅਪਡੇਟ ਕਰਦਾ, ਜੋ ਮੇਰੇ ਬਿਜ਼ਨਸ ਦੇ ਹੈਗੇ ਆ, ਜਿਹੜੇ ਮੇਰੇ ਇੰਪਲੋਇਰ ਉਹ ਕਰਦੇ ਆ, ਆਪਣੇ ਵੱਲੋਂ ਮੇਰੇ ਵੱਲੋਂ ਹੋ ਰਿਹਾ। ਸਾਰੇ ਅਸੀਂ ਫਰਸਟ੍ਰੇਟ ਹੈ ਕਿਉਂ ਪਿਛਲੇ ਕੁਛ ਅੰਕੜਿਆਂ ਤੋਂ 1,90,000 ਤਕਰੀਬਨ ਕੁਛ ਲੋਕਾਂ ਨੇ ਅਪਲਾਈ ਕੀਤਾ ਜੀ। ਹਾਂਜੀ, ਉਹਨਾਂ ਵਿੱਚ ਕੁਛ ਲੋਕ ਐਸੇ ਹੈ ਤੇ ਕਿਉਂਕਿ ਹੁਣ ਮੈਂ ਸਾਈਟ ਵੀ ਹਮੇਸ਼ਾ ਪੜ੍ਹਦਾ ਰਹਿੰਦਾ, ਵੈਬਸਾਈਟਾਂ ਪੜ੍ਹਦਾ ਰਹਿੰਦਾ, ਲੋਕਾਂ ਦੇ ਰਿਵਿਊ ਪੜ੍ਹਦਾ ਰਹਿੰਦਾ, ਜੋ ਲੋਕ ਰਿਵਿਊ ਦਿੰਦੇ ਨੇ ਕਿੱਥੋਂ ਵੀ ਪਤਾ ਲੱਗਦਾ ਰਹਿੰਦਾ ਆ ਵੀ ਕਿਵੇਂ ਚੱਲ ਰਿਹਾ, ਤੇ ਕੁਛ ਵਕੀਲਾਂ ਤੋਂ ਪਤਾ ਲੱਗਦਾ ਰਹਿੰਦਾ, ਜਿਹੜੇ ਸਾਡੇ ਲਾਇਰ ਹੈ ਉਹ ਸਾਨੂੰ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਇੱਦਾਂ ਇੱਦਾਂ ਚੱਲ ਰਿਹਾ ਇਸ ਟਾਈਮ ਤੇ।
ਚਲੋ, ਇਸ ਬਾਰੇ ਅਸੀਂ ਹੋਮ ਅਫੇਅਰਜ਼ ਵਿਭਾਗ ਤੋਂ ਜ਼ਰੂਰ ਪੁੱਛਾਂਗੇ, ਪਰ ਤੁਸੀਂ ਆਪਣਾ ਤਜਰਬਾ ਜਿਹੜਾ ਸਾਂਝਾ ਕੀਤਾ ਜੀ, ਮੇਰੇ ਖਿਆਲ ਬੜਾ ਜ਼ਰੂਰੀ ਸੀ, ਸਾਰਿਆਂ ਦੇ ਸਾਹਮਣੇ ਰੱਖੀ ਗੱਲਬਾਤ, ਬਹੁਤ ਮਿਹਰਬਾਨੀ। ਤੇ ਅਗਰ ਤੁਸੀਂ ਕੁਛ ਸੁਣਦੇ ਹੋ ਹੋਮ ਅਫੇਅਰਜ਼ ਵਿਭਾਗ ਤੋਂ, ਕੋਈ ਗੱਲ ਹਾਂ ਜਾਂ ਨਾ ਜੋ ਵੀ ਹੈ ਹੁੰਦੀ ਹੈ, ਸਾਨੂੰ ਜ਼ਰੂਰ ਦੱਸਣਾ ਸਾਹਿਲ।
ਹਾਂਜੀ ਹਾਂਜੀ, ਬਸ ਮੈਂ ਇਹੀ ਕਹਿਣਾ ਚਾਹੁੰਦਾ, ਇੱਕ ਆਖਰੀ ਮੇਰੀ ਹੈਗੀ ਆ ਸਾਰੇ ਲੋਕਾਂ ਨੂੰ, ਮੀਨਸ ਠੀਕ ਹੈ, ਮੀਨਸ ਸਾਰਿਆਂ ਨਾਲ ਬਹੁਤ ਹੁੰਦਾ ਹੈ ਕਿ ਯਾਰ ਅਸੀਂ ਪੀ ਆਰ ਲਈਏ ਜਾਂ ਕੁਛ ਵੀ ਆਪਣੀ ਲਾਈਫ ਸੈਟਲ ਕਰੀਏ, ਆਪਣੀ ਫੈਮਿਲੀ ਦੀ ਲਾਈਫ ਸੈਟਲ ਕਰੀਏ, ਠੀਕ ਆ, ਅੱਛੇ ਤਰੀਕੇ ਨਾਲ ਕਰੋ, ਅੱਛੀ ਐਜੂਕੇਸ਼ਨ ਲਓ, ਉਸ ਤੋਂ ਬਾਅਦ ਸਰਟੀਫਿਕੇਟਸ ਲਓ, ਤੇ ਰਿਕੁਆਇਰਮੈਂਟ ਜਦੋਂ ਤੁਹਾਡੇ ਪੂਰੇ ਡਾਕੂਮੈਂਟਸ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਅਪਲਾਈ ਕਰਨਗੇ ਤੇ ਉਹਦੇ ਵਿੱਚ ਸਾਰਿਆਂ ਦਾ ਸਹੀ ਰਹੇਗਾ। ਜਿਹੜੇ ਲੋਕਾਂ ਕੋਲ ਆਲਰੇਡੀ ਪੂਰੇ ਡਾਕੂਮੈਂਟਸ ਹੈ ਉਹਨਾਂ ਨੂੰ ਵੀ ਘੱਟ ਟਾਈਮ 'ਚ ਆਪਣਾ ਆਨਸਰ ਮਿਲ ਜਾਏਗਾ, ਤੇ ਜਿਹੜੇ ਲੋਕਾਂ ਨੇ ਰਿਕੁਆਇਰਮੈਂਟ ਪੂਰੀਆਂ ਕੀਤੀਆਂ ਉਹਨਾਂ ਦਾ ਇਹ ਫਾਇਦਾ ਹੈ ਕਿ ਜਿਸ ਟਾਈਮ 'ਤੇ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਹੋਈ ਹੈ ਉਹ ਉਸੇ ਟਾਈਮ 'ਤੇ ਜੇ ਫਾਈਲ ਲਾ ਦਿੰਦੇ ਨੇ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਉਸ ਤੋਂ ਬਾਅਦ ਜਦੋਂ ਤੱਕ ਉਹਨਾਂ ਦਾ ਟਾਈਮ ਆਉਂਦਾ ਉਦੋਂ ਤੱਕ ਰੂਲ ਚੇਂਜ ਹੋ ਜਾਂਦਾ, ਉਹ ਫਿਰ ਨਵੇਂ ਰੂਲ ਦੇ ਨਾਲ ਆਪਣੇ ਦੁਆਰਾ ਰਿਕੁਆਇਰਮੈਂਟਸ ਪੂਰੀਆਂ ਕਰਨ ਲੱਗ ਪੈਂਦੇ, ਉਹਦੇ ਵਿੱਚ ਸਭ ਦਾ ਟਾਈਮ ਵੇਸਟ ਹੋ ਰਿਹਾ, ਇਮੀਗ੍ਰੇਸ਼ਨ ਦਾ ਵੀ ਤੇ ਲੋਕਾਂ ਦਾ ਵੀ। ਇਹ ਇੱਕ ਆਈ ਥਿੰਕ ਵਧੀਆ ਆਨਸਰ ਹੈ, ਤੇ ਬਾਕੀ ਬਹੁਤ ਚੰਗਾ ਲੱਗਾ ਜੀ ਤੁਹਾਨੂੰ ਸਾਰਿਆਂ ਦਾ ਗੱਲ ਕਰਕੇ, ਤੇ ਹਾਂਜੀ ਮੇਰੀ ਗੱਲ ਜਿਹੜੀ ਲੋਕਾਂ ਤੱਕ ਪਹੁੰਚ ਗਈ। ਥੈਂਕ ਯੂ ਮਨਪ੍ਰੀਤ ਜੀ, ਥੈਂਕ ਯੂ।
SBS Radio. Tell us what you think. Rate this podcast on iTunes. It helps other people to find us.